ਹਰਮਨ ਰੇਡੀਓ ਤੇ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿੱਚ ਔਰ ਇਹ ਸਿਲਸਿਲਾ ਨਾਲੋਂ ਨਾਲ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਲਾਈਵ ਲੈ ਕੇ ਹਾਜ਼ਰ ਹਾਂ ਔਰ ਇਸ ਵੇਲੇ ਸਕਰੀਨ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋ ਸਾਡੇ ਨਾਲ ਨੇ ਸਾਡੇ ਮਹਿਮਾਨ ਪ੍ਰਿੰਸ ਕਮਲਜੀਤ ਥੋਰੀ ਜਿਹੜੇ ਕਿ ਤੁਹਾਡੇ ਆਪਣੇ ਮਨਪਸੰਦ ਅਦਾਕਾਰ ਵੀ ਨੇ ਔਰ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਅਦਾਕਾਰੀ ਦੇ ਲਈ ਪਛਾਣੇ ਜਾਂਦੇ ਆ ਇਹਨੇ ਦਿਨ ਹੀ ਮੈਲਬਨ ਦੇ ਵਿੱਚ ਨੇ ਔਰ ਆਪਣੀ ਆਉਣ ਵਾਲੀ ਫਿਲਮ ਪੋਸਤੀ ਦੇ ਬਾਰੇ 'ਚ ਅੱਜ ਜਿਹੜੀ ਗੱਲਬਾਤ ਹੈ ਉਹ ਸਾਡੇ ਨਾਲ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪ੍ਰਿੰਸ ਜੀ ਔਰ ਸਾਨੂੰ ਇਹ ਦੱਸੋ ਵੀ ਮੈਲਬਨ ਆ ਕੇ ਕਿੱਦਾਂ ਲੱਗਿਆ
ਵਧੀਆ ਫੀਲ ਹੋ ਰਿਹਾ ਠੀਕ ਹੋ ਰਿਹਾ
ਜੀ
ਔਰ ਜਿਹੜੀ ਪਿਛਲੇ ਕੁਛ ਦਿਨਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇੱਕ ਘਟਨਾ ਸਿੱਧੂ ਵੀਰੇ ਵਾਲੀ ਹੋਈ
ਜੀ
ਉਹਦੇ ਕਰਕੇ ਬੜਾ ਮਨ ਉਦਾਸ ਸੀਗਾ
ਜੀ
ਤੇ ਇੱਥੇ ਆ ਕੇ ਫਿਰ ਫਿਲਮ 17 ਜੂਨ ਨੂੰ ਇਸੇ ਕਰਕੇ ਪਹਿਲਾਂ ਫਿਲਮ ਉਹ 3 ਜੂਨ ਨੂੰ ਸੀਗੀ
ਜੀ
ਫਿਰ ਗਿੱਪੀ ਬਾਈ ਜੀ ਕਹਿੰਦੇ ਵੀ ਆਪਾਂ ਉਹਨੂੰ ਅੱਗੇ ਕਰੀਏ ਫਿਲਮ ਨੂੰ
ਜੀ
ਔਰ ਜਿਹੜਾ ਵੀ 8 ਨੂੰ ਭੋਗ ਹੋ ਜੂਗਾ
ਜੀ
ਤੇ ਉਸ ਤੋਂ ਬਾਅਦ ਫਿਰ ਆਪਾਂ ਜੋ ਵੀ ਹੈਗਾ ਉਦੋਂ ਬਾਅਦ ਸ਼ੁਰੂ ਕਰਾਂਗੇ
ਬਿਲਕੁਲ
ਵੀ ਜਿਹੜੇ ਵਿੱਢਣੇ ਵਿੱਢੇ ਹੋਏ ਸੀਗੇ ਉਹਨਾਂ ਨੂੰ ਅੱਗੇ ਵੀ ਤੋਰਿਆ ਜਾਂਦਾ ਹੈ
ਬਿਲਕੁਲ
ਔਰ ਉਹ ਅੱਜ ਉਹ ਹੋ ਗਿਆ ਅੱਜ ਪਾਠ ਦਾ ਭੋਗ ਉਹਨਾਂ ਦਾ ਪੈ ਗਿਆ
ਜੀ
ਔਰ ਉਹ ਬੜੀ ਮਾੜੀ ਘਟਨਾ ਸੀਗੀ
ਬਿਲਕੁਲ
ਵੀ ਜੋ ਜਿਹੜੀ ਇਹ ਦੋਨੇ ਹੱਥ ਜੋੜ ਕੇ ਆਪਣਾ ਜਿਹੜਾ ਯੂਥ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਪੰਜਾਬ ਦੀ ਤਰੱਕੀ ਵੱਲੀ ਨੂੰ ਗਾਂਹ ਨੂੰ ਹੋਰ ਕਰੀਏ
ਜੀ
ਇੱਧਰ ਨੂੰ ਨਾ ਤੁਰੀਏ
ਜੀ ਬਿਲਕੁਲ ਸੋ ਇਸ ਘਟਨਾ ਨੇ ਸਮੂਹ ਜਿਹੜਾ ਪੰਜਾਬੀ ਜਗਤ ਹੈ ਉਸਨੂੰ ਬਹੁਤ ਵੱਡਾ ਸਦਮਾ ਦਿੱਤਾ ਹੈ ਔਰ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਕੋਈ ਇਹੋ ਜਿਹਾ ਜਿਹੜਾ ਹਾਦਸਾ ਇਹੋ ਜਿਹੀ ਘਟਨਾ ਜਿਹੜੀ ਆ ਉਹ ਨਾ ਵਾਪਰੇ ਹਨਾ ਔਰ ਹਰ ਪੰਜਾਬੀ ਦੇ ਲਈ ਬੜਾ ਦੁਖਦਾਈ ਸਮਾਂ ਜਿਹੜਾ ਆ ਉਹ ਇਹ ਰਿਹਾ ਆ ਤੇ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਚਾਹੇ ਕਿਸੇ ਵੀ ਕਲਾ ਦੇ ਨਾਲ ਜੁੜਿਆ ਹੋਇਆ ਕੋਈ ਵੀ ਇਨਸਾਨ ਹੈ ਚਾਹੇ ਕਿਸੇ ਵੀ ਖੇਤਰ ਦੇ ਨਾਲ ਜੁੜਿਆ ਹੋਇਆ ਕੋਈ ਇਨਸਾਨ ਹੈ ਉਸ ਦੇ ਨਾਲ ਇਹੋ ਜਿਹੀ ਜਿਹੜੀ ਵਧੀਕੀ ਹੈ ਉਹ ਕਦੇ ਨਾ ਹੋਵੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਸੁਖਾਵੇਂ ਬਣੇ ਰਹਿਣ ਸੋ ਅਸੀਂ ਪ੍ਰਦੇਸ਼ਾਂ 'ਚ ਬੈਠੇ ਵੀ ਇਹੀ ਦੁਆ ਵੀ ਕਰਦੇ ਹਾਂ ਔਰ ਇਹ ਅਰਦਾਸ ਵੀ ਕਰਦੇ ਹਾਂ ਤੇ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਚਾਹਾਂਗੇ ਪੋਸਤੀ ਦੇ ਬਾਰੇ 'ਚ ਸੋ ਪੋਸਤੀ ਫਿਲਮ ਦੇ ਬਾਰੇ 'ਚ ਜਿੰਨਾ ਕੁ ਮੈਂ ਜਾਣਦੀ ਹਾਂ ਵੀ ਕਾਫੀ ਪਹਿਲਾਂ ਜਿਹੜੀ ਇਹ ਫਿਲਮ ਦੀ ਸ਼ੂਟਿੰਗ ਹੋ ਗਈ ਸੀ ਕਾਫੀ ਜ਼ਿਆਦਾ ਜਿਹੜਾ ਕੰਮ ਆ ਇਹਦੇ ਵਿੱਚ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਸੀਗਾ ਪਰ ਕੋਵਿਡ ਤੋਂ ਵੀ ਪਹਿਲਾਂ ਮੈਨੂੰ ਲੱਗਦਾ ਕਿ ਇਹਦੇ ਸਾਰੇ ਜਿਹੜੇ ਕੰਮ ਸੀ ਨਿਬੇੜ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਕਾਫੀ ਜਿਹੜੀ ਦੇਰੀ ਹੈ ਉਹ ਹੋਈ ਹੈ ਸੋ ਇਹ ਦੇਰੀ ਕਿਉਂ ਹੋਈ ਔਰ
ਦੇਰੀ ਅਸਲ 'ਚ ਵੀ ਦੇਖੋ ਜਿਨ੍ਹਾਂ ਨੇ ਦੇਖਣੀ ਹੈ ਦਰਸ਼ਕਾਂ ਨੇ ਫਿਲਮ
ਜੀ
ਵੀ ਉਹਨਾਂ ਤੋਂ ਵੱਡੀ ਤਾਂ ਫਿਲਮ ਹੈ ਨੀ
ਜੀ
ਉਦੋਂ ਕੋਵਿਡ ਆਇਆ ਤਾਂ ਉਹ ਜੇ ਵੀ ਜਿਹੜੇ ਆਪਣੇ ਦਰਸ਼ਕ ਸੀਗੇ ਉਹੀ ਨੀ ਜਾ ਸਕਣਗੇ ਉਹ ਸੌਖੇ ਨੀ ਉਹ ਧਿਆਨ ਉਹਨਾਂ ਦਾ ਉੱਧਰ ਨਹੀਂ ਹੈਗਾ
ਜੀ
ਤੇ ਇਸ ਕਰਕੇ ਫਿਰ ਉਦੋਂ ਕੋਵਿਡ ਨੂੰ ਧਿਆਨ 'ਚ ਰੱਖਦੇ ਹੋਏ ਅੱਗੇ ਕਰਤੀ ਸੀ
ਠੀਕ
ਫਿਰ ਦੁਬਾਰਾ ਫਿਰ ਇਹਦਾ ਜਿਹੜਾ ਰੱਖਿਆ ਗਿਆ ਵੀਰੇ ਵਾਲੀ ਗੱਲ ਹੋ ਗਈ ਸੀਗੀ ਫਿਰ ਉਧਰੋਂ ਕੀਤਾ
ਜੀ
ਤੇ ਹੁਣ 17 ਜੂਨ ਨੂੰ ਜਿਹੜੀ ਹੈਗੀ ਹੈ ਵੀ ਅੰਦਰੋਂ ਹਿੰਮਤ ਕਰਕੇ ਸਾਰਿਆਂ ਨੇ ਵੀ ਚਲੋ ਵਾਹਿਗੁਰੂ ਦਾ ਭਾਣਾ ਮੰਨ ਕੇ
ਜੀ
ਵੀ ਇਹ ਫਿਲਮ ਨੂੰ ਰਿਲੀਜ਼ ਕੀਤਾ ਜਾਵੇ 17 ਜੂਨ ਨੂੰ ਫਿਲਮ
ਠੀਕ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਨੂੰ ਲੈ ਕੇ ਜਾਂ ਤੁਹਾਡੀ ਅਦਾਕਾਰੀ ਨੂੰ ਲੈ ਕੇ ਤਾਂ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਰੰਗ ਹੈ ਉਹ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਰੀਸੈਂਟਲੀ ਮਾਂ ਫਿਲਮ ਜਿਹੜੀ ਹੈ ਉਹ ਪਿੱਛੇ ਜੇ ਰਿਲੀਜ਼ ਹੋਈ ਔਰ ਮਾਂ ਫਿਲਮ ਦੇ ਵਿੱਚ ਵੀ ਤੁਹਾਡਾ ਜਿਹੜਾ ਕਿਰਦਾਰ ਹੈ ਉਹ ਕਾਫੀ ਜ਼ਿਆਦਾ ਸਲਾਹਿਆ ਗਿਆ ਇਸ ਤੋਂ ਪਹਿਲਾਂ ਵੀ ਜਦੋਂ ਵੀ ਤੁਸੀਂ ਜਿਹੜੀ ਆਪਣੇ ਕੈਰੀਅਰ ਦੀ ਸ਼ੁਰੂਆਤ ਹੈ ਉਹ ਕੀਤੀ ਹੈ ਸੋ ਉਸ ਸੰਬੰਧ ਦੇ ਵਿੱਚ ਤੁਹਾਡੀ ਅਦਾਕਾਰੀ ਨੂੰ ਸਲਾਹਿਆ ਗਿਆ ਜਦੋਂ ਅਦਾਕਾਰੀ ਦੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਪਹਿਲੀਆਂ ਤੁਹਾਡੀਆਂ ਕੋਈ ਇੰਟਰਵਿਊ ਸੁਣਨ ਨੂੰ ਮਿਲਦੀਆਂ ਤਾਂ ਉਹਦੇ ਤੋਂ ਪਤਾ ਲੱਗਦਾ ਕਿ ਅਦਾਕਾਰੀ ਦਾ ਕਿਤੇ ਨਾ ਕਿਤੇ ਜਿਹੜਾ ਕੀੜਾ ਸੀ ਉਹ ਬਚਪਨ ਤੋਂ ਹੀ ਤੁਹਾਡੇ ਕਿਤੇ ਅੰਦਰ ਸੀ ਹਨਾ ਔਰ ਉਹਨੂੰ ਇੱਕ ਜਿਹੜੀ ਸ਼ੁਰੂਆਤ ਹੈ ਉਹ ਹੌਲੀ ਹੌਲੀ ਤੁਹਾਨੂੰ ਮਿਲਦੀ ਗਈ ਸਾਨੂੰ ਥੋੜਾ ਜਿਹਾ ਜ਼ਰੂਰ ਦੱਸੋ ਆਪਣੇ ਪਿਛੋਕੜ ਦੇ ਬਾਰੇ 'ਚ ਵੀ ਔਰ ਨਾਲੋ ਨਾਲ ਕਿਉਂਕਿ ਪ੍ਰਿੰਸ ਕਮਲਜੀਤ ਸਿਰਫ ਅਦਾਕਾਰੀ ਨਹੀਂ ਹੈ ਲੇਖਕ ਵੀ ਹੈ ਸੋ ਉਹ ਜਿਹੜੇ ਗੁਣ ਆ ਕਿਵੇਂ ਆਪਸ ਦੇ ਵਿੱਚ ਜੁੜੇ ਔਰ ਕਿੱਦਾਂ ਇਸ ਇੰਡਸਟਰੀ ਦੇ ਨਾਲ ਤੁਹਾਡਾ ਜੁੜਨਾ ਹੋਇਆ
ਬੇਸਿਕਲੀ ਮੈਂ ਕੋਟਕਪੂਰੇ ਤੋਂ ਆ ਤੇ ਛੋਟੇ ਹੁੰਦੇ ਹੀ ਅਸਲ 'ਚ ਮਨ 'ਚ ਆਉਂਦਾ ਹੁੰਦਾ ਸੀਗਾ ਵੀ ਯਾਰ ਫਿਲਮਾਂ ਚ ਜਾਣਾ। ਸਾਡੇ ਘਰੇ ਇੱਕ ਮੇਰੇ ਭੂਆ ਜੀ ਤਿੰਨੇ ਜਣੇ, ਤਿੰਨ ਭੂਆ ਮੇਰੀਆਂ ਤਿੰਨੇ ਟੀਚਿੰਗ ਲਾਈਨ ਚ ਸੀਗੇ
ਜੀ,
ਔਰ ਤਿੰਨੇ ਜਣੀਆਂ ਫਿਲਮਾਂ ਦੇਖਣ ਦੀਆਂ ਸ਼ੌਕੀਨ ਵੀ ਸੀਗੀਆਂ
ਠੀਕ,
ਔਰ ਉਹ ਜਾਂਦੇ ਤਾਂ ਮੈਂ ਵੀ ਨਾਲ ਚਲਾ ਜਾਂਦਾ ਹੁੰਦਾ
ਸੀਗਾ।
ਮੈਨੂੰ ਯਾਦ ਆ ਮੈਂ ਨਿੱਕਾ ਜਿਹਾ ਸੀਗਾ, ਅਮਿਤਾਭ ਬੱਚਨ ਦੀ ਇੱਕ ਹੀ ਪੰਜਾਬੀ ਫਿਲਮ ਆਈ ਸੀ ਬਲੈਤੀ ਬਾਬੂ
ਜੀ,
ਔਰ ਮਿਲ ਮਿੱਤਰ ਜੀ ਨੇ ਪ੍ਰੋਡਿਊਸ ਕੀਤੀ ਸੀ
ਜੀ।
ਉਹ ਮੈਨੂੰ ਮਾੜਾ ਜਿਹਾ ਸੀਨ ਯਾਦ ਆ ਵੀ ਉਹ ਤਾਂਗੇ ਵਾਲਾ ਉਹਦੇ ਚ ਬਣਿਆ ਹੋਇਆ ਸੀ
ਠੀਕ ਠੀਕ।
ਫਿਰ ਮੈਨੂੰ ਯਾਦ ਆ ਕ੍ਰਾਂਤੀ ਫਿਲਮ ਮੈਂ ਦੇਖਣ ਗਿਆ ਸੀ, ਮੈਂ ਰੋਣ ਲੱਗ ਗਿਆ ਉਹ ਲੜਾਈ ਦੇਖ ਕੇ
ਜੀ।
ਭੂਆ ਮੇਰੀ ਕਹਿੰਦੀ ਮੈਂ ਤੈਨੂੰ ਗੇਟ ਚ ਖੜ ਕੇ ਸਾਰੀ ਫਿਲਮ ਦੇਖੀ, ਕਦੇ ਚੱਕ ਕੇ ਬਾਹਰ ਲਿਜਾਵਾਂ ਕਦੇ
ਠੀਕ।
ਉਹ ਕਿਤੇ ਨਾ ਕਿਤੇ ਮੈਂ ਰਹਿੰਦਾ ਸੀ
ਜੀ।
ਫਿਰ ਮੇਰੇ ਵੱਡੇ ਬ੍ਰਦਰ ਸੀ ਬਿਕਰਮਜੀਤ, ਉਹਨਾਂ ਨੂੰ ਸ਼ੌਂਕ ਸੀ ਥੀਏਟਰ ਦਾ
ਜੀ,
ਵੀ ਕਿਤੇ ਨਾ ਕਿਤੇ ਕਰੀਏ
ਜੀ,
ਪਰ ਉਹ ਘਰ ਦੀਆਂ ਕੰਮ ਕਾਰ ਉਧਰੋਂ ਨਹੀਂ ਹੋ ਸਕੇ
ਜੀ।
ਜਦੋਂ ਮੈਂ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਠੀਕ ਹੈ। ਫਿਰ ਉਹ ਸਾਡੇ ਘੋੜੂਪੁਰੇ ਟੋਨੀ ਬਾਤਿਸ਼ ਭਾਜੀ ਆਉਂਦੇ ਹੁੰਦੇ ਸੀ ਨਾਟਕ ਕਰਵਾਉਣ
ਜੀ,
ਉਹਨਾਂ ਦੇ ਨਾਲ ਸੈਮੁਅਲ ਜੌਨ ਬਾਈ ਕਰਦੇ ਹੁੰਦੇ ਸੀ
ਜੀ ਜੀ।
ਸੈਮੁਅਲ ਜੌਨ ਮੇਰੇ ਬ੍ਰਦਰ ਦੇ ਕਲਾਸਮੇਟ ਸੀਗੇ
ਠੀਕ।
ਫਿਰ ਉਹਨਾਂ ਨੇ ਉੱਥੇ ਮੈਨੂੰ ਛੱਡ ਕੇ ਆਂਦਾ
ਜੀ,
ਫਿਰ ਅਸੀਂ ਟੋਨੀ ਬਾਤਿਸ਼ ਭਾਜੀ ਦਾ ਲਿਖਿਆ ਨਾਟਕ ਲੜਾਈ ਲੜਾਈ ਕੀਤਾ
ਠੀਕ।
ਫਿਰ ਥੀਏਟਰ ਬੱਚੇ ਕੋਈ ਉਵੇਂ ਜ਼ਿਆਦਾ ਕਰਦੇ ਨਹੀਂ ਹੁੰਦੇ ਸੀ, ਫਿਰ ਕਦੇ ਉਹਨੂੰ ਲਿਆ ਕਦੇ ਉਹਨੂੰ ਲਿਆ
ਜੀ।
ਫਿਰ ਮੈਂ ਕਿਹਾ ਵੀ ਨਹੀਂ, ਆਪਦੇ ਮੈਂ ਮਹੱਲੇ ਚੋਂ ਹੀ ਇਕੱਠੇ ਕਰ ਲਏ ਸਾਰੇ ਜਣੇ
ਠੀਕ ਠੀਕ।
ਪਰ ਅਸੀਂ ਥੀਏਟਰ ਕਰਨ ਲੱਗ ਗਏ, ਚੱਲ ਸੋ ਚੱਲ ਚੱਲ ਸੋ ਚੱਲ, ਬਸ ਇੱਧਰ ਲੱਗੇ
ਜੀ ਜੀ। ਅੱਛਾ ਜਦੋਂ ਨਾ ਤੁਹਾਡੇ ਅਕਾਦਮਿਕ ਪੱਖ ਦੀ ਗੱਲ ਹੁੰਦੀ ਹੈ ਹਨਾ, ਤਾਂ ਇਹ ਵੀ ਪਤਾ ਲੱਗਦਾ ਕਿ ਤੁਸੀਂ ਹੋਮਿਓਪੈਥੀ ਦੇ ਵਿੱਚ ਡਿਗਰੀ ਕੀਤੀ
ਹੈ। ਮੈਂ ਵਿੱਚ ਛੱਡਤੀ ਸੀ, ਪ੍ਰੋਪਰ ਨਹੀਂ ਪੂਰੀ ਨਹੀਂ ਕੀਤੀ
ਜੀ ਜੀ।
ਉਹਦਾ ਲੈਬੋਰਟਰੀ ਟੈਕਨੀਸ਼ੀਅਨ ECG ਐਕਸਰੇ ਇਹ ਨਾਲ ਕਰ ਗਿਆ ਸੀ ਡਿਪਲੋਮਾ, ਮੈਂ ਇੱਕ ਸਾਲ ਉਹਦੇ ਚਲਾਇਆ ਸੀ ਅਬੂਰ
ਠੀਕ ਹੈ,
ਮੈਂ ਕੀਤੀ ਸੀ ਉਹ
ਜੀ ਜੀ
ਹਾਂ। ਪਰ ਉਧਰ ਮੇਰਾ ਬਣਿਆ ਨਹੀਂ ਮਨ
ਜੀ,
ਲੱਗਿਆ ਨਹੀਂ
ਜੀ। ਇੱਕ ਕਲਾਕਾਰ ਮਨ ਸੀਗਾ ਜਿਹੜਾ ਇੱਧਰ ਜ਼ਿਆਦਾ ਉਛਾਲ ਲੈਂਦਾ ਰਿਹਾ, ਤੇ ਇੱਕ ਲਿਖਣ ਦੀ ਵੀ ਤੁਹਾਡੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਹਨਾ ਕਲਾ ਆ। ਔਰ ਇਸ ਕਲਾ ਦੇ ਬਾਰੇ ਗੱਲ ਕਰੀਏ ਤਾਂ ਬਹੁਤ ਸੋਹਣੀਆਂ ਸਕ੍ਰਿਪਟਸ ਜਿਹੜੀਆਂ ਤੁਸੀਂ ਪਹਿਲਾਂ ਲਿਖਦੇ ਰਹੇ ਹੋ, ਔਰ ਲਿਖਣ ਦੇ ਨਾਲ ਕਿੱਦਾਂ ਸੰਬੰਧ ਬਣਿਆ?
ਲਿਖਣ ਦਾ ਅਸਲ ਚ ਬੱਚਿਆਂ ਦੇ ਜਿਹੜੇ ਨਾਟਕ ਹੁੰਦੇ ਸੀਗੇ ਨਾ ਬੱਚਿਆਂ, ਮੈਂ 8ਵੀਂ ਦੇ ਵਿੱਚ ਮੇਰੇ ਕਲਾਸ ਦੇ ਵਿੱਚ ਮੁੰਡਾ ਆਇਆ ਸੁਖਵੀਰ
ਜੀ,
ਜਿਹਨੇ ਨਿੱਕਾ ਜੈਲਦਾਰ ਬਣਾਈ, ਅੰਗਰੇਜ਼ ਬਣਾਈ, ਸਿਮਰਜੀਤ ਉਹਨਾਂ ਦੇ ਤਾਈ ਦਾ ਮੁੰਡਾ
ਜੀ।
ਉਹਦੇ ਡੈਡੀ SDO ਸੀਗੇ ਨਹਿਰੀ ਮਹਿਕਮੇ ਚ, ਉਹ ਜਗਰਾਵਾਂ ਤੋਂ ਬਦਲੀ ਹੋ ਕੇ ਉੱਥੇ ਆਏ ਸੀ
ਜੀ।
ਮੈਂ ਕੌਮਿਕਸ ਬਹੁਤ ਪੜ੍ਹਦਾ ਹੁੰਦਾ ਸੀ
ਜੀ,
ਤੇ ਉਹ ਕੌਮਿਕਸ ਦਾ ਸ਼ੌਕੀਨ ਸੀਗਾ
ਠੀਕ।
ਫਿਰ ਸਾਡੀ ਦੋਸਤੀ ਹੋ ਗਈ
ਜੀ,
ਮੈਂ ਵੈਸੇ ਵੀ ਕਹਾਣੀ ਲਿਖਣ ਲੱਗ ਗਿਆ ਵੀ ਮਿੰਨੀ ਕਹਾਣੀ, ਇੱਕ ਵੈਸੇ ਪਤਾ ਨੀ ਕਿਉਂ ਮੈਨੂੰ ਇਹ ਸਮਝ ਨਹੀਂ ਆਈ ਵੀ ਕਿਵੇਂ ਮੇਰੇ ਚ ਗੱਲ ਜਾਗ ਪਈ
ਜੀ,
ਧਿਆਨ ਮੇਰਾ ਸੀਗਾ। ਫਿਰ ਮੈਂ ਨਾਟਕ ਸ਼ੁਰੂ ਕੀਤੇ ਕਰਨੇ, ਉਹ ਫਿਰ ਬੱਚਿਆਂ ਵਾਲੇ ਨਾਟਕ, ਚਿੜੀ ਕਾਂ ਬਸਤਾ, ਇਹਨਾਂ ਦੀਆਂ ਕਹਾਣੀਆਂ ਕਿਤਾਬਾਂ ਦੀਆਂ
ਜੀ।
ਮੇਰੇ ਮਨ ਚ ਹੁੰਦਾ ਸੀ ਵੱਡਿਆਂ ਵਾਲੇ ਵੀ ਨਾਟਕ ਉਹਨਾਂ ਦੇ ਬਰੋਬਰ ਦੇ ਕਿਉਂ ਨਹੀਂ ਹੋ
ਸਕਦੇ।
ਇੱਕ ਫਿਰ ਮੈਂ 10-12 ਮਿੰਟ ਦਾ, ਉਹ ਮੈਂ ਪ੍ਰਾਇਮਰੀ ਸਕੂਲ ਚ ਹੀ ਪੜ੍ਹਿਆ ਸਰਕਾਰੀ ਚ, ਉੱਥੇ ਇੱਕ ਘਟਨਾ ਉਵੇਂ ਹੋਈ ਸੀ ਔਰ ਉਹਨੂੰ ਲੈ ਕੇ ਮੈਂ 12-13 ਮਿੰਟ ਦਾ ਨਾਟਕ, ਮੈਡਮ ਗੁਰਪ੍ਰੀਤ ਭੰਗੂ, ਮਲਕੀਤ ਰਾਣੀ ਬਾਈ,
ਇਹ
ਚਮਕੌਰ ਸਾਹਿਬ ਤੋਂ ਸੈਮੁਅਲ ਜੌਨ ਬਾਈ ਵੀ ਸੀਗੇ, ਬਾਲ ਭਗਵਾਨ ਨਾਟਕ ਲੈ ਕੇ ਆਏ ਸੀ ਸਾਡੇ ਕੋਲ
ਜੀ ਜੀ,
ਨਾਲ ਹੀ ਪਿੰਡ ਢਿੱਲਵਾਂ, ਉੱਥੇ ਸ਼ੋਅ ਕੀਤਾ ਤੇ ਉੱਥੇ ਅਸੀਂ 12-13 ਮਿੰਟ ਲੈ ਲਏ ਉਹਨਾਂ ਤੋਂ।
ਅੱਛਾ ਜੀ।
ਵੀ ਸਾਨੂੰ ਪਹਿਲਾਂ ਘਰ ਨੂੰ ਦੇ ਦਿਓ, ਅਸੀਂ ਇੱਕ ਨਾਟਕ ਕਰਨਾ।
ਅੱਛਾ ਜੀ।
ਅਸੀਂ ਉੱਥੇ ਉਹ ਨਾਟਕ ਕੀਤਾ, ਸਾਰਿਆਂ ਨੇ ਬੜਾ ਸਲਾਹਿਆ, ਬੜਾ ਵੀ ਵਧੀਆ, ਬੜਾ ਵਧੀਆ। ਫਿਰ ਉਹਨੂੰ ਬਸ ਮੈਂ 20 ਮਿੰਟ ਦਾ, 25 ਮਿੰਟ ਦਾ, 28 ਮਿੰਟ ਦਾ, ਜਿਵੇਂ ਜਿਵੇਂ ਚੱਲਦੇ ਰਹੇ
ਜੀ,
ਉਹ 1.5 ਘੰਟੇ ਦਾ, ਇੱਦਾਂ ਕਰਕੇ ਫਿਰ ਉਹਦਾ ਇੱਕ ਟਿਕਟ ਤੇ ਸ਼ੋਅ ਕੀਤਾ
ਜੀ ਜੀ,
ਉਹ ਬੜਾ ਵਧੀਆ ਰਿਹਾ
ਠੀਕ।
ਫਿਰ ਕੀਰਤੀ ਕਿਰਪਾਲ ਨੇ ਮੈਨੂੰ ਕਿਹਾ ਵੀ ਮੈਂ ਇਹ ਨਾਟਕ ਕਰਨਾ, ਫਿਰ ਉਹ ਬਸ ਚੱਲ ਸੋ ਚੱਲ, ਉਹ ਨਾਟਕ ਵਧੀਆ ਚੱਲ ਗਿਆ, ਹਿੱਟ ਹੋ ਗਿਆ
ਜੀ।
ਫਿਰ ਕਹਿੰਦੇ ਦੂਜਾ, ਮੈਨੂੰ ਕਿਹੜਾ ਲਿਖਣਾ ਆਉਂਦਾ ਸੀ
ਜੀ,
ਮੈਨੂੰ ਦੂਜਾ ਸੁੱਝੇ ਨਾ
ਜੀ।
ਫਿਰ ਮੇਰੇ ਅਸਲ ਚ ਆਲੇ ਦੁਆਲਾ ਅਸਲ ਚ ਮੇਰਾ ਇੱਦਾਂ ਦਾ ਹੀ ਰਿਹਾ ਵੀ ਇਹ ਕਹਾਣੀ ਜਿਹੜੀ ਮੈਨੂੰ ਫੁਰੀ ਸੀ, ਖੱਲਾਂ ਚੁਗਣ ਵਾਲਿਆਂ ਦਾ ਜਵਾਕ ਮੇਰੇ ਨਾਲ ਪੜ੍ਹਦਾ ਸੀਗਾ, ਉਹਨਾਂ ਦੇ ਉਹ ਹੋਈ ਸੀ
ਜੀ।
ਤੇ ਫਿਰ ਮੇਰੇ ਜ਼ਿਆਦਾ ਦੋਸਤ ਸੀਗੇ ਜਿਹੜੇ ਕਾਗਜ਼ ਚੁਗਦੇ ਹੁੰਦੇ ਜਵਾਕ
ਜੀ ਜੀ,
ਉਹਨਾਂ ਦਿਨਾਂ ਚ ਬਾਲ ਮਜ਼ਦੂਰੀ ਤੇ ਰੋਕ ਲੱਗੀ ਹੋਈ ਸੀ
ਠੀਕ।
ਉਹ ਵਿਹਲੇ ਫਿਰਦੇ ਰਹਿੰਦੇ ਸੀ, ਕੋਈ ਰੋਣ ਲੱਗ ਗਿਆ ਮੇਰੇ ਕੋਲੇ ਬਹਿ ਕੇ, ਕੋਈ ਮੇਰੇ ਤੋਂ ਮੰਗਣ ਆ ਗਿਆ
ਜੀ
ਵੀ ਉੱਥੇ ਮੈਂ ਦੇਖਿਆ ਤਾਂ ਵੀ ਉਹ ਭੀਖ ਮੰਗਣ ਟਾਈਪ ਲੱਗ ਗਏ, ਜਿਹੜੇ ਸਵੇਰੇ 8 ਵਜੇ ਨੂੰ ਕਮਾਈ ਕਰਕੇ ਕਾਲੇ ਚੁੱਕ ਕੇ ਠੰਡ ਚ ਵੀ ਘਰੇ ਪੈਸੇ ਲੈ ਜਾਂਦੇ ਸੀ, ਵੀ ਉਹ ਮੈਨੂੰ ਮੈਂ ਉਹਨਾਂ ਨਾਲ ਬਹਿੰਦਾ ਉੱਠਦਾ ਸੀ, ਮੈਂ ਉਹਨਾਂ ਨੂੰ ਪੁੱਛਣ ਲੱਗ ਗਿਆ। ਉੱਥੋਂ ਮੈਨੂੰ ਗੱਲ ਚੱਲ ਪਈ ਵੀ ਚੰਦ ਜਦੋਂ ਰੋਟੀ ਲੱਗਦਾ ਹੈ, ਫਿਰ ਉਹ ਨਾਟਕ ਲਿਖਿਆ ਮੈਂ। ਫਿਰ ਉਦੋਂ ਬਾਅਦ ਬਸ ਹੋਰ 3-4 ਨਾਟਕ ਲਿਖਿਆ।
ਸੰਵੇਦਨਸ਼ੀਲ ਲੇਖਕ ਜਿਹੜਾ ਤੁਹਾਡੇ ਅੰਦਰ ਬੈਠਾ ਸੀਗਾ ਉਹ ਬਾਹਰ ਆਇਆ। ਖੈਰ ਅਸੀਂ ਪੋਸਤੀ ਦੀ ਗੱਲ ਕਰੀਏ, ਪੋਸਤੀ ਫਿਲਮ ਦੇ ਵਿੱਚ ਕਿਹੜੇ ਕਿਹੜੇ ਹੋਰ ਜਿਹੜੇ ਕਲਾਕਾਰ ਨੇ ਤੁਹਾਡੇ ਨਾਲ, ਔਰ ਕਿਸ ਤਰ੍ਹਾਂ ਦਾ ਜਿਹੜਾ ਕੋਨਸੈਪਟ ਆ ਇਸ ਫਿਲਮ ਦੇ ਵਿੱਚ? ਨਾਮ ਤੋਂ ਜਿਵੇਂ ਪੋਸਤੀ ਐ ਲੱਗਦਾ ਕਿ ਕਿਸੇ ਅਮਲੀ ਜਿਹੇ ਦਾ ਨਾਮ ਹੈ, ਔਰ ਹਨਾ, ਪਰ ਜੇ ਵਿਸ਼ੇ ਦੀ ਗੱਲ ਕਰੀਏ ਤਾਂ ਇਸ ਨੂੰ ਥੋੜਾ ਜਿਹਾ ਹੋਰ ਤੁਸੀਂ ਜ਼ਰੂਰ ਵਿਸਥਾਰ ਦਿਓ।
ਜੀ, ਇਹਦੇ ਵਿੱਚ ਜਿਹੜਾ ਅਸਲ 'ਚ ਪੋਸਤੀ ਦਾ ਕਰੈਕਟਰ ਹੈ, ਜਿਹੜੇ ਸਾਡੇ ਪੁਰਾਣੇ ਥੋੜੇ ਜਿਹੇ ਪਿੱਛੇ ਚਲੇ ਜਾਈਏ ਤਾਂ ਜਗਮੋਹਨ ਕੌਰ ਤੇ ਕੇ ਦੀਪ ਦਾ ਇੱਕ ਚੱਲਦਾ
ਮਾਈ ਮੋਨੋ ਤੇ ਪੋਸਤੀ। ਹਾਂਜੀ,
ਉਹ ਪੋਸਤੀ ਉਸ ਕਿਸਮ ਦਾ ਹੀ ਪੋਸਤੀ ਹੈ ਇਹ। ਆਪਣੇ ਵੈਸੇ ਵੀ ਆਪਾਂ ਪਿੰਡਾਂ ਚ ਖੁੰਡਾਂ ਦੇ ਜਦੋਂ ਖੁੰਡ ਚਰਚਾ ਚੱਲਦੀ ਸੀ, ਜਾਂ ਆਪਾਂ ਗੱਲ ਕਰੀਏ ਇੱਕ ਪੰਜਾਬੀ ਟ੍ਰਿਬਿਊਨ ਚ ਆਉਂਦਾ ਵੀ ਹੁੰਦਾ ਸੀ ਲੇਖ ਖੁੰਡ ਚਰਚਾ, ਔਰ ਉਹ ਵਰਿਆਮ ਸਿੰਘ ਨਹੀਂ ਸਾਡੇ ਕੋਟਕਪੂਰੇ ਦੇ ਸੀਗੇ, ਉਹ ਲਿਖਦੇ ਹੁੰਦੇ
ਸੀ।
ਉਹ ਦੇ ਵਿੱਚ ਵੀ ਅਮਲੀਆਂ ਨੂੰ ਪਾਇਆ ਜਾਂਦਾ ਸੀ, ਇਹ ਵੈਸੇ ਹੀ ਮਜ਼ਾਕ ਹਾਸੇ ਮਜ਼ਾਕ ਦੇ
ਪਾਤਰ ਨੇ। ਹਾਂਜੀ ਹਾਂ,
ਪੁਰਾਣੇ ਸਟੇਜ ਦੇ ਨਾਟਕ ਲੈ ਲਈਏ, ਔਲਖ ਸਾਹਿਬ ਦੇ ਨਾਟਕ ਕਿਸੇ ਦੇ ਵੀ ਲਈਏ, ਉਹਦੇ ਚ ਅਮਲੀ ਹੁੰਦੇ ਸੀ।
ਜੀ ਜੀ,
ਔਰ ਅਮਲੀਆਂ ਦੇ ਰਾਹੀਂ ਅਸੀਂ ਬੜੀਆਂ ਕਟਾਕਸ਼ ਗੱਲਾਂ ਵਿਅੰਗ ਵੀ ਕੱਸ ਜਾਂਦੇ।
ਜੀ ਜੀ,
ਉਸੇ ਚੀਜ਼ ਨੂੰ ਹੀ ਅੱਗੇ ਕਰਦੇ ਹੋਏ ਰਾਣਾ ਰਣਵੀਰ ਬਾਈ ਜੀ ਨੇ ਲਿਖੀ ਹੈ ਔਰ ਡਾਇਰੈਕਟ ਕੀਤੀ ਹੈ।
ਜੀ,
ਇਹਦੇ ਵਿੱਚ ਬੱਬਲ ਵੀਰਾ ਔਰ ਮਲਗੀਤ ਰੋਣੀ ਜੀ, ਰਾਣਾ ਜੰਗ ਬਹਾਦਰ ਜੀ, ਭਾਰਤੀ ਦੱਤ ਵੀਰਾ, ਰਘਵੀਰ ਬੋਲੀ ਵੀਰਾ, ਹੋਰ ਕਾਫੀ ਬਹੁਤ ਸਾਰੇ ਆਰਟਿਸਟਾਂ ਨੇ ਕੰਮ ਕੀਤਾ, ਵੱਡਾ ਗਰੇਵਾਲ, ਜਰੀਨ ਖਾਨ, ਜੈਜੀ ਬੀ ਬਾਈ, ਕਾਫੀ ਜਣਿਆਂ ਨੇ ਕੀਤਾ। ਔਰ ਇਹ ਜਿਹੜਾ ਕਰੈਕਟਰ ਹੈ ਪੋਸਤੀ ਦਾ, ਮੇਰਾ ਇਹਦੇ ਚ ਨਾਂ ਕੀੜਾ ਪੋਸਤੀ ਹੈ।
ਠੀਕ,
ਜਦੋਂ ਇਹ ਫਿਲਮ ਦੀ ਗੱਲ ਚੱਲਦੀ ਸੀ, ਕਹਾਣੀ ਦੀ ਗੱਲ ਚੱਲਦੀ ਸੀ, ਮੈਨੂੰ ਰਾਣਾ ਬਾਈ ਕਹਿੰਦੇ ਵੀ ਕਰੈਕਟਰ ਐਂ ਕਰਕੇ, ਤਾਂ ਮੇਰੇ ਬਾਈ ਨਾਲ ਗੱਲ ਮੈਂ ਸਾਂਝੀ ਕੀਤੀ, ਬਈ ਕੀੜਾ ਹੈ ਵੀ ਉਹਦੀਆਂ 4 ਲੱਤਾਂ ਹੁੰਦੀਆਂ, ਮੇਰੇ 2 ਬਾਹਾਂ 2 ਲੱਤਾਂ, ਵੀ ਉਹ ਚੌੜਾ ਜਿਹਾ ਹੋ ਕੇ ਐਂ ਤੁਰਦਾ ਹੁੰਦਾ, ਵੀ ਉਸ ਕਿਸਮ ਦੀ ਇਹਦੀ ਲੇਅਰ ਫੜ ਲਈਏ। ਬਾਈ ਕਹਿੰਦੇ ਇਹਦੇ ਕੋਲ ਸੋਟੀ ਆ, ਇਹ ਜਦੋਂ ਗੁੱਸੇ ਚ ਹੁੰਦਾ ਤਾਂ ਹਵਾ ਚ ਐਂ ਕਰਦਾ, ਔਰ ਜਦੋਂ ਇਹ ਖੁਸ਼ ਆ ਤਾਂ ਲਹਿਰਾਉਂਦਾ, ਜਦੋਂ ਕਨਫਿਊਜ਼ ਆ ਤਾਂ ਇੱਦਾਂ 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 ਹਿਲਦੀ ਰਹਿੰਦੀ, ਵੀ ਇੱਦਾਂ ਦੀ ਆ ਇਹ। ਫੇਰ ਚੱਲਦੇ ਚੱਲਦੇ ਵੀ ਮੈਂ ਜਿੰਨਾ ਕੁ ਕਰੈਕਟਰ ਨੂੰ ਸਮਝਿਆ ਉਸਨੂੰ, ਉਹ ਕਰੈਕਟਰ ਇੱਕ ਆਵਾਜ਼ ਹੈ, ਮੁਰਦਾਬਾਦ ਜਿੰਦਾਬਾਦ ਇਹ ਵੀ ਅਸੀਂ ਬੋਲ ਕੇ ਕਹਿੰਦੇ ਹਾਂ, ਜਿਹੜੇ ਖੁਸ਼ੀਆਂ ਦੀਆਂ ਬੋਲੀਆਂ ਵੀ ਆਵਾਜ਼ ਰਹੀ ਹੈ, ਮਰਗ ਦੇ ਵੈਣ ਵੀ ਆਵਾਜ਼ ਰਹੀ ਹੈ, ਹਾਸੇ ਮਜ਼ਾਕ ਵੀ ਆਵਾਜ਼ ਰਹੀ, ਆਵਾਜ਼ ਧੁਨੀ ਹੈ, ਔਰ ਇਹ ਹਵਾ ਦੇ ਵਿੱਚ ਹੈ। ਔਰ ਇਹ ਕਰੈਕਟਰ ਨਾ ਅਸਮਾਨ ਦਾ ਨਾ ਇਹ ਧਰਤੀ ਦਾ, ਇਹ ਵਿਚਾਲੇ ਦਾ ਕਰੈਕਟਰ ਹੈ, ਏਦਾਂ ਜਿਹੜੀ ਵੇਵ ਹੈ ਇਹਦੀ ਏਦਾਂ ਏਦਾਂ ਚੱਲਦਾ, ਇਹਦੀ ਜ਼ਿੰਦਗੀ ਚ ਉਤਰਾਅ ਚੜਾਅ ਆਉਂਦੇ ਰਹਿੰਦੇ ਆ, ਉਸ ਕਿਸਮ ਦਾ ਹੀ ਕਰੈਕਟਰ ਹੈ। ਕਰੈਕਟਰ ਦੇ ਰਾਹੀਂ ਹਰ ਇਹਨੇ ਮਾੜੀਆਂ ਗੱਲਾਂ ਵੀ ਕਰਦਾ, ਇਹ ਨਸ਼ੇ ਵੀ ਕਰਦਾ, ਇਹ ਛੱਡਦਾ ਵੀ ਹੈ, ਇਹ ਸਰਕਾਰ ਦੇ ਪ੍ਰਤੀ ਦੇਸ਼ ਦੇ ਪ੍ਰਤੀ ਟੈਨਸ਼ਨ ਵੀ ਰੱਖਦਾ, ਇਹ ਪੜ੍ਹਿਆ ਲਿਖਿਆ ਵੀ ਹੈ, ਇਹ ਹਰ ਗੱਲ ਚ ਹੀ ਹੈ, ਇਹ ਪਿਆਰ ਵੀ ਕਰਦਾ। ਜਰੀਨ ਖਾਨ ਇਹਨੂੰ ਘੈਂਟ ਲੱਗਦੀ ਹੈ, ਉਹਨੂੰ ਪਿਆਰ ਕਰਦਾ, ਉਹਦੀ ਗੱਡੀ ਰੋਕ ਕੇ ਖੜ੍ਹ ਜਾਂਦਾ, ਉਹ ਕਹਿੰਦੀ ਪਾਸੇ ਹੋ ਜਾ, ਅੱਗੋਂ ਕਹਿੰਦਾ ਨਾਇਕ ਨਹੀਂ ਖਲਨਾਇਕ ਹੂੰ ਮੈਂ, ਉਸ ਕਿਸਮ ਦਾ ਕਰੈਕਟਰ ਵੀ ਆ। ਫਿਰ ਇਹ ਕਹਿੰਦਾ ਵੀ ਚਿੱਟਾ ਮਾੜਾ, ਵੀ ਜਿਹੜਾ ਪੋਸਤ ਹੈ ਇਹ ਮਾੜਾ ਨੀ ਗਾ, ਇਸ ਗੱਲ ਤੇ ਵੀ ਬਹਿਸ ਕਰਦਾ ਰਹਿੰਦਾ, ਕਿਤੇ ਨਾ ਕਿਤੇ ਆ ਕੇ ਪੋਸਤ ਛੱਡਦਾ ਵੀ ਆ ਇਹ, ਵੀ ਹਰ ਗੱਲ ਇਹਦੇ ਆਵਾਜ਼ ਇਹਦੇ ਵੱਲੋਂ ਕਰਵਾਈ ਗਈ ਹੈ, ਜਿਹਦੇ ਚ ਹਾਸਾ ਮਜ਼ਾਕ ਵੀ ਹੈ, ਰੋ ਵੀ ਪੈਂਦਾ, ਉਦਾਂ ਵੀ ਹੈ, ਇਸ ਕਿਸਮ ਦਾ ਕਰੈਕਟਰ।
ਜੀ, ਤੇ ਫਿਲਮ ਸੁਨੇਹਾ ਕੀ ਦਿੰਦੀ ਹੈ?
ਸੁਨੇਹਾ ਫਿਲਮ ਜਿੰਨੀਆਂ ਵੀ ਮੈਂ ਤੁਹਾਡੇ ਕੋਲ ਇਹ ਗੱਲਾਂ ਕੀਤੀਆਂ, ਇਹ ਸਾਰੀਆਂ ਗੱਲਾਂ ਦਾ ਜਦੋਂ ਨਿਚੋੜ ਨਿਕਲਦਾ ਤਾਂ ਉਹ ਇਹ ਨਿਕਲਦਾ ਵੀ ਜਿਹੜਾ ਨਸ਼ਾ ਹੈ ਉਹ ਕਿੰਨਾ ਘਾਤਕ ਹੈ, ਨਸ਼ਾ ਉਹ ਕਿੰਨਾ ਨੁਕਸਾਨ ਕਰਦਾ, ਨਸ਼ਾ ਜਿਹੜਾ ਉਹ ਕਿਵੇਂ ਬੰਦਾ ਪਿਸਤੌਲ ਚੱਕ ਲੈਂਦਾ
ਨਸ਼ੇ,
ਉਹ ਗੋਲੀ ਚਲਾ ਦਿੰਦਾ, ਉਹ ਆਪਦਿਆਂ ਤੇ ਹੀ ਗੋਲੀ ਚਲਾ ਦਿੰਦਾ, ਆਪਣਿਆਂ ਨੂੰ ਹੀ ਮਾਰ ਦਿੰਦਾ, ਇਹ ਜਿਹੜਾ ਨਸ਼ੇ ਦਾ ਕੋੜ ਹੈ ਜਿਹੜਾ ਉਹ ਕਿੰਨਾ ਘਾਤਕ ਹੈ ਉਹ ਇਸ ਗੱਲ ਤੇ ਆ ਜਾਂਦਾ, ਕਟਾਕਸ਼ ਹੀ ਹੈ ਵੇਚਣ ਵਾਲਿਆਂ ਵਾਸਤੇ ਵੀ ਕਰਨ ਵਾਲਿਆਂ ਵਾਸਤੇ।
ਠੀਕ। ਅੱਛਾ ਪ੍ਰਿੰਸ ਜੀ, ਤੁਸੀਂ ਕਾਫੀ ਸਮੇਂ ਤੋਂ ਸਿਨੇਮੇ ਦੇ ਨਾਲ ਜੁੜੇ ਹੋਏ ਹੋ, ਇਸ ਇੰਡਸਟਰੀ ਦੇ ਨਾਲ ਤੁਹਾਡਾ ਜਿਹੜਾ ਜੋੜ ਮੇਲ ਹੋਇਆ, ਹੁਣ ਤੱਕ ਜਿੰਨੀਆਂ ਵੀ ਤੁਸੀਂ ਫਿਲਮਾਂ ਕੀਤੀਆਂ ਜਾਂ ਜਿਹੜੀਆਂ ਵੀ ਸੀਰੀਜ਼ ਦੇ ਵਿੱਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ, ਉਹਦੇ ਵਿੱਚੋਂ ਸਭ ਤੋਂ ਵਧੀਆ ਕੰਮ ਤੁਸੀਂ ਆਪਣੇ ਆਪਣਾ ਜਦੋਂ ਦੇਖਣਾ ਹੋਵੇ ਤਾਂ ਕਿਸ ਫਿਲਮ ਦੇ ਵਿੱਚ ਕਿਹੜਾ ਕਿਰਦਾਰ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਤੁਹਾਡੇ ਦਿਲ ਦੇ ਨੇੜੇ ਲੱਗਦਾ? ਅਤੇ ਇੱਕ ਗੱਲ ਹੋਰ ਮੈਂ ਨਾਲ ਲੱਗਦੀ ਹੀ ਕਰ ਦੇਵਾਂ, ਕਿਉਂਕਿ ਜਦੋਂ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਵੀ ਸਥਾਪਿਤ ਹੋਣਾ ਸੌਖਾ, ਕਿਉਂਕਿ ਅੱਜ ਕੱਲ੍ਹ ਬਹੁਤ ਛੇਤੀ ਯੂਟਿਊਬ ਤੋਂ ਤੁਸੀਂ ਦੇਖਦੇ ਹੋ, ਬਹੁਤ ਛੇਤੀ ਕਾਪੀ ਕਰਦੇ ਹੋ, ਫੇਸਬੁੱਕ ਹੈ, ਸੋਸ਼ਲ ਮੀਡੀਆ ਇਸੇ ਕੰਮ ਦੇ ਲਈ ਆ ਔਰ ਬਹੁਤ ਸੌਖਾ। ਪਰ ਜੇ ਤੁਹਾਡਾ ਸੰਘਰਸ਼ ਦੇਖਿਆ ਜਾਵੇ ਤਾਂ ਬਹੁਤ ਲੰਬਾ, ਜਿਹੜੇ ਪੁਰਾਣੇ ਆਰਟਿਸਟ ਆ ਹਨਾ, ਬੜਾ ਲੰਬਾ ਸੰਘਰਸ਼ ਉਹਨਾਂ ਨੂੰ ਕਰਨਾ ਪਿਆ ਇੱਥੇ ਤੱਕ ਪਹੁੰਚਣ ਦੇ ਲਈ। ਸੋ ਇਹ ਦੋਵੇਂ ਗੱਲਾਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ।
ਮੈਨੂੰ ਇਹ ਜਿਹੜਾ ਇੰਨਾ ਟਾਈਮ ਜੋ ਚੱਲਦਾ ਰਿਹਾ ਵੀ ਮੈਨੂੰ ਕਦੇ ਐਂ ਲੱਗਿਆ ਨਹੀਂ ਗਾ ਵੀ ਯਾਰ ਮੈਂ ਸਟਰਗਲ ਕਰਦਾ ਜਾਂ ਮੈਂ ਸੰਘਰਸ਼ ਕਰਦਾ, ਕਿਉਂਕਿ ਜਦੋਂ ਮੈਨੂੰ ਲੱਗਿਆ ਵੀ ਥੀਏਟਰ ਚ ਪੈਸਾ ਨਹੀਂ ਹੈਗਾ ਔਰ ਫਿਲਮਾਂ ਵਾਲੇ ਪਾਸੇ ਹਜੇ ਮੇਰਾ ਨਹੀਂ ਕੁਛ ਹੋ ਰਿਹਾ, ਮੈਂ ਪਰਪੱਕ ਨਹੀਂ ਹੋਇਆ, ਮੈਨੂੰ ਨਹੀਂ ਬਹੁਤੀ ਐਕਟਿੰਗ ਆਉਂਦੀ, ਤਾਂ ਮੈਂ ਰੈਡੀਮੇਡ ਦਾ ਕੰਮ ਕਰ ਲਿਆ ਵੀ ਨਾਲ ਨਾਲ ਮੈਂ ਓਦਾਂ ਹੀ ਚੱਲਦਾ ਉਹ ਚੱਲਦਾ ਰਿਹਾ। ਔਰ ਜਦੋਂ ਜਿਹੜਾ ਜਦੋਂ ਪਰਮਾਤਮਾ ਨੇ ਸੁਣੀ, ਮੈਨੂੰ ਬਹੁਤ ਜ਼ਿਆਦਾ ਵਧੀਆ ਕਰੈਕਟਰ ਵਾਰਨਿੰਗ ਦਾ ਪੰਮਾ ਲੱਗਦਾ, ਜਿਹੜਾ ਗੱਲਾਂ ਹਰ ਗੱਲ ਕਰਦਾ, ਉਹ ਪੜ੍ਹਿਆ ਲਿਖਿਆ ਵੀ ਹੈ, ਉਹਨੇ ਆਪਦੇ ਮੈਡਲ ਸਾੜ ਤੇ ਵੀ ਇੱਕ ਜਿਹੜਾ ਨੌਜਵਾਨ ਹੈ ਉਹ ਗਲਤ ਰਸਤੇ ਪੈਂਦਾ ਕਿਵੇਂ, ਮੋਹਤਵਰ ਬੰਦੇ ਕੀ ਕਰਦੇ ਕਿਵੇਂ, ਉਹਨੂੰ ਕੀ ਮਹਿਸੂਸ ਹੁੰਦਾ, ਉਹਦੀ ਪੜ੍ਹਾਈ ਕਿਸੇ ਕੰਮ ਨਹੀਂ ਆਈ, ਉਹਦੇ ਕੁਛ ਕੁ ਜਿਹੜੇ ਲੋਕਾਂ ਦੇ ਅੱਖੋਂ ਪਰੋਖੇ ਹੋਏ ਵੇ ਜਿਹੜੇ ਸੀਗੇ ਉਹ ਗੱਲਾਂ ਮੂਹਰੇ ਰੱਖੀਆਂ, ਉਹ ਲੋਕਾਂ ਨੇ ਮੰਨੀਆਂ, ਦਰਸ਼ਕ ਨੇ ਉਹਨੂੰ ਉਹ ਵੀ ਕੀਤਾ। ਕਈ ਵਾਰੀ ਮੈਨੂੰ ਪੁੱਛਿਆ ਵੀ ਗਿਆ ਵੀ ਇਹ ਵਾਇਲੈਂਸ ਸੀ ਜਾਂ ਪਿਸਤੌਲ ਜਾਂ ਏਦਾਂ, ਪਰ ਜਦੋਂ ਫਿਲਮ ਦੇਖਦੇ ਸੀ ਤਾਂ ਸਾਰੇ ਜਾਣੇ ਪੰਮੇ ਦੇ ਨਾਲ ਰਲ ਜਾਂਦੇ ਸੀ, ਹਾਲਾਂਕਿ ਉਹ ਉਹਦੇ ਚ ਪਿਸਤੌਲ ਚੱਕੀ ਫਿਰਦਾ ਉਹ ਮਾਰਦਾ, ਪਰ ਫਿਰ ਵੀ ਉਹਦੇ ਨਾਲ ਜੁੜ ਗਏ। ਮੈਨੂੰ ਪੰਮੇ ਦਾ ਕਰੈਕਟਰ ਹੈ ਜਿਹੜਾ
ਉਹ,
ਹਾਂ ਵੀ ਮੈਨੂੰ ਖੜਾ ਵੀ ਉਹਨੇ ਕੀਤਾ ਇੱਕ ਪ੍ਰੋਪਰ ਜਿਹੜਾ। ਔਰ ਮੈਨੂੰ ਕਦੇ ਅਫਸੋਸ ਇਸ ਗੱਲ ਦਾ ਨਹੀਂ ਹੋਇਆ ਵੀ ਜੇ ਪੰਮਾ ਦਾ ਕਰੈਕਟਰ ਜੇ ਲੋਕ ਸਾਰਿਆਂ ਨੂੰ ਪਸੰਦ ਆਇਆ ਜਾਂ ਮੈਨੂੰ ਜੇ ਹੁਣ ਕਹਿ ਦਿੰਦੇ ਆ ਵੀ ਯਾਰ ਹਾਂ ਇਹ ਬੰਦਾ ਕੰਮ ਠੀਕ ਕਰਦਾ, ਵਧੀਆ ਨੀ ਠੀਕ ਕਰਦਾ, ਅੱਗੇ ਜਾ ਕੇ ਜੇ ਮਿਹਨਤ ਕਰਦਾ ਰਿਹਾ ਤਾਂ ਇਹ ਵਧੀਆ ਕਰਨ ਲੱਗ ਜੂਗਾ। ਇਹ ਠੀਕ ਕਰਦਾ ਜਿਹੜਾ ਉਹ ਤਾਂ ਹੀ ਹੈ ਜੇ ਇੰਨਾ ਚਿਰ ਮੈਂ ਲੱਗਿਆ ਰਿਹਾ, ਜੇ ਕਿਤੇ ਮੈਂ ਉਵੇਂ ਛੇਤੀ ਉਹ ਮਿਲਿਆ ਹੁੰਦਾ ਹੋਇਆ ਹੁੰਦਾ ਕਿਤੇ ਨਾ ਕਿਤੇ ਡੋਲ ਜਾਂਦਾ, ਕਿਤੇ ਨਾ ਕਿਤੇ ਦਿਮਾਗ ਮੇਰਾ ਖਰਾਬ ਹੁੰਦਾ, ਕਿਤੇ ਨਾ ਕਿਤੇ ਮੈਂ ਕਿਤੇ ਗਲਤ ਸਟੈਪ ਪੜਦਾ। ਔਰ ਇਹ ਜਿਹੜੀ ਥੋੜੀ ਜਿਹੀ ਪਰਪੱਕਤਾ ਉਹ ਕਰੈਕਟਰ ਚ ਦੇਖੀ ਹੈ ਉਹ ਮਿਲਣੀ ਨਹੀਂ ਸੀ
ਜੀ। ਬਹੁਤ ਵਡੱਪਣ ਹੈ ਤੁਹਾਡਾ ਕਿ ਤੁਸੀਂ ਇਸ ਗੱਲ ਨੂੰ ਆਪ ਮਹਿਸੂਸ ਕਰਦੇ ਹੋ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਪਤਾ ਹੋਣਾ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਕਦੋਂ ਪਰਪੱਕ ਆਪਣੇ ਆਪ ਨੂੰ ਹਨਾ ਮਹਿਸੂਸ ਕਰ ਰਹੇ ਹੋ। ਔਰ ਇਹੋ ਹੀ ਬਹੁਤ ਵੱਡਾ ਭੁਲੇਖਾ ਅੱਜ ਦੇ ਨੌਜਵਾਨਾਂ ਦੇ ਵਿੱਚ ਹੈ, ਜਦੋਂ ਅਸੀਂ ਯੂਟਿਊਬ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਮਸ਼ਹੂਰ ਹੋਣ ਦੀ ਗੱਲ ਕਰਦੇ ਹਾਂ। ਸੋ ਮਸ਼ਹੂਰ ਹੋਣਾ ਤੇ ਸਥਾਪਿਤ ਹੋਣਾ ਦੋਨੋਂ ਦੋ ਵੱਖਰੀਆਂ ਗੱਲਾਂ ਹਨ। ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ 'ਚ ਥੋੜ੍ਹਾ ਜਿਹਾ ਜ਼ਰੂਰ ਜਾਂਦੇ ਜਾਂਦੇ ਦੱਸ ਕੇ ਜਾਓ
ਜੀ। ਇਸ ਤੋਂ ਬਾਅਦ ਇੱਕ ਮੈਂ ਫਿਲਮ ਕੀਤੀ ਹੈ ਚੇਤਾ ਸਿੰਘ
ਜੀ,
ਉਹ ਭੈਣ ਭਰਾ ਦੇ ਪਿਆਰ ਦੀ ਕਹਾਣੀ ਹੈ
ਜੀ,
ਔਰ ਵੀ ਕਿਵੇਂ ਉਹ ਬੰਦਾ ਫਿਰ ਇੱਕ ਵੀ ਹਥਿਆਰ ਚੱਕ ਕੇ ਚੱਲ ਪੈਂਦਾ ਔਰ ਸਮਾਜ ਦੇ ਵਿੱਚ ਜੋ ਜੋ ਰੋਂਗ ਹੋ ਰਿਹਾ ਉਹਨਾਂ ਨੂੰ ਚੱਕ ਕੇ ਕਿਵੇਂ ਸਜਾਵਾਂ ਦਿੰਦਾ
ਜੀ,
ਉਸ ਕਿਸਮ ਦਾ ਕਰੈਕਟਰ। ਇੱਕ ਪਤੰਗ ਆ ਰਹੀ ਹੈ ਮੇਰੀ ਫਿਲਮ
ਜੀ,
ਉਹ ਵੀ ਉਹ ਜੋ ਨਸ਼ਾ ਵੇਚਦੇ ਆ ਚਿੱਟਾ ਵੇਚਦੇ ਉਹ ਆਪ ਹੀ ਹੀਰੋ ਆ ਜਿਹੜਾ ਉਹ ਆਪ ਹੀ ਵੇਚਦਾ ਹੁੰਦਾ।
ਅੱਛਾ।
ਫਿਰ ਜਦੋਂ ਉਹਨੂੰ ਲੱਗਦੀ ਹੈ ਵੀ ਉਹਦਾ ਆਪਦੇ ਘਰੇ ਵਾਪਰਦਾ, ਫਿਰ ਉਹਨੂੰ ਉਹ ਕਿਵੇਂ ਚੇਂਜ ਹੁੰਦਾ ਵੀ ਕਿਵੇਂ ਉਹ ਗਲਤ ਹੈ ਸਾਰਾ ਕੁਛ
ਜੀ ਜੀ।
ਵੀ ਉਹਦਾ ਇੱਕ ਉਹਨਾਂ ਨੇ ਲਾਈਨ ਰੱਖੀ ਹੋਈ ਹੈ ਵੀ ਚਿੱਟਾ ਲਾਉਣ ਵਾਲੇ ਦੇ ਚਪੇੜੇ, ਚਿੱਟਾ ਵੇਚਣ ਵਾਲਾ ਜਾਊਗਾ ਰੱਬ ਦੇ ਨੇੜੇ, ਵੀ ਉਹ ਓਦਾਂ ਦਾ ਉਹਦਾ ਵੀ ਇਹ ਬੰਦਾ ਫਿਰ ਕਿਸੇ ਨੂੰ ਨਸ਼ੇ ਦਾ ਕੰਮ ਨਹੀਂ ਕਰਨ ਦਿੰਦਾ, ਉਸ ਕਿਸਮ ਦੀ ਕਹਾਣੀ। ਔਰ ਗਿੱਪੀ ਬਾਈ ਜੀ ਨਾਲ ਮੈਂ ਹੁਣੇ ਇੱਕ ਉਹਦਾ ਅਨਟਾਈਟਲਡ ਹੈ ਨੀਰੂ ਜੀ ਆ ਉਹਦੇ ਚ ਧੀਰਜ ਆ, ਉਹ ਹੋਰ ਰਘਵੀਰ ਬੋਲੀ ਆ, ਹੋਰ ਦੋ ਤਿੰਨ ਵੀਰੇ, ਦੋ ਮੁੰਡੇ ਬੜੇ ਵਧੀਆ ਕਮਾਲ ਦੇ ਐਕਟਰ, ਹਾਂਜੀ, ਔਰ ਗੁਰਵਿੰਦਰ ਵੀਰੇ ਨੇ ਉਹ ਡਾਇਰੈਕਟ ਕੀਤੀ ਹੈ, ਔਰ ਇੱਕ ਆਊਟਲੌ ਅਸੀਂ ਹੁਣੇ ਕੈਨੇਡਾ ਸ਼ੂਟ ਕਰਕੇ ਆਏ ਸੀਗੇ, ਵੈਬ ਸੀਰੀਜ਼, ਜੋਗਰਾਜ ਜੀ ਹੈ, ਗਿੱਪੀ ਬਾਈ ਜੀ ਹੈ, ਰਾਜ ਚਿੰਜਰ ਵੀਰ ਹੈ, ਉਹਦੇ ਚ ਮੈਂ ਵੀ ਹੈ
ਜੀ। ਸਮਾਂ ਭਾਵੇਂ ਇਜਾਜ਼ਤ ਨਹੀਂ ਦੇ ਰਿਹਾ, ਪਰ ਤੁਹਾਡੇ ਤੋਂ ਜਾਣਨਾ ਚਾਹਾਂਗੇ, ਇੱਕ ਕਲਾਕਾਰ ਦਾ ਇੱਕ ਸੁਪਨਾ ਜ਼ਰੂਰ ਹੁੰਦਾ ਕਿ ਇਦਾਂ ਦਾ ਇੱਕ ਕਰੈਕਟਰ ਜਿਹੜਾ ਉਹ ਕਰਨਾ, ਅਦਾਕਾਰ ਦਾ ਖਾਸ ਤੌਰ ਦੇ ਉੱਤੇ, ਹਨਾ, ਤੁਹਾਡਾ ਕੋਈ ਹੈ ਇੱਦਾਂ ਦਾ ਡ੍ਰੀਮ ਵੀ ਹਾਂ ਇੱਕ ਇਹੋ ਜਿਹਾ ਜਿਹੜਾ ਕਰੈਕਟਰ ਆ ਮੈਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਜਾਣਾ?
ਅਸਲ ਚ ਮੈਂ ਜਿੰਨਾ ਕੁ ਦੇਖਿਆ ਕੀਤਾ ਵੀ ਜਿਹੜੇ ਅਸੀਂ ਨਾਟਕਾਂ ਵਾਲੇ ਹੁੰਦੇ ਜਾਂ ਥੀਏਟਰ ਵਾਲੇ ਹੁੰਦੇ, ਸਾਨੂੰ ਕਮਲੇ ਦਾ ਰੋਲ ਕਰਨ ਦਾ ਬੜਾ ਵੀ ਕਮਲੇ ਦਾ ਕਰੈਕਟਰ ਹੋਵੇ
ਜੀ,
ਪਰ ਉਹ ਐਸਾ ਕਰੈਕਟਰ ਹੋਵੇ ਵੀ ਬਹੁਤ ਸਿਆਣਾ ਹੋਵੇ।
ਰਘਵੀਰ ਹੋਰਾਂ ਨੇ ਬਾਕਮਾਲ ਕੀਤਾ ਮਾਂ ਦੀ, ਮਾਂ ਦੇ ਵਿੱਚ
ਕਮਲਾ ਨਹੀਂ
ਜੀ ਜੀ, ਸਿੱਧਾ
ਉਹ ਬਿਨਾ, ਹਾਂ ਉਹ ਬਿਨਾ ਬੋਲੇ ਹੀ ਬਹੁਤ ਕੁਛ ਬੋਲ
ਜੀ ਜੀ,
ਉਹ ਬਹੁਤ ਕਮ ਵੀ ਉਹ ਵੈਸੇ ਵੀ ਉਹ ਬਹੁਤ, ਉਹਨੇ ਮੈਂ ਇੱਕ ਦੋ ਫਿਲਮਾਂ ਉਹਦੇ ਨਾਲ ਹੋਰ ਕੀਤੀਆਂ, ਬਹੁਤ ਕਮਾਲ ਦਾ ਐਕਟਰ ਹੈ
ਜੀ,
ਬਹੁਤ ਕਮਾਲ ਦਾ
ਜੀ,
ਵੀ ਅੱਗੇ ਉਹਨੇ ਬਹੁਤ ਕਮਾਲ ਦਾ ਕੰਮ ਕੀਤਾ ਦੋ ਤਿੰਨ ਪ੍ਰੋਜੈਕਟਾਂ ਚ। ਹੁਣ ਮੈਨੂੰ ਇਹੀ ਨੀ ਪਤਾ, ਜਿੱਦੇ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਹੜਾ ਕਰੈਕਟਰ ਹੈ, ਸ਼ਾਇਦ ਮੈਂ ਰੁਕ ਜਾ।
ਕਿਆ ਬਾਤ ਹੈ,
ਵੀ ਮੈਂ, ਮੈਨੂੰ ਇਹ ਵੀ ਹੋ ਸਕਦਾ ਵੀ ਕੱਲ ਨੂੰ ਮੈਨੂੰ ਪੰਮੇ ਦਾ ਕਰੈਕਟਰ ਲੱਗੇ, ਉਹ ਵੀ ਯਾਰ ਉਹ ਕਮਲੇ ਦਾ ਕਰੈਕਟਰ ਤਾਂ ਪੰਮੇ ਦਾ ਕਰੈਕਟਰ ਸੀ ਜਿਹੜਾ ਕਮਲਾ ਹੋ ਕੇ ਵੀ ਸਿਆਣਾ ਸੀਗਾ
ਜੀ ਜੀ,
ਵੀ ਇਹ 15 ਸਾਲ ਬਾਅਦ ਮੈਨੂੰ ਪਤਾ ਲੱਗੇ ਤਾਂ ਚੰਗੀ ਗੱਲ ਹੋ
ਜੀ ਜੀ,
ਹਜੇ ਤੀਕਰ ਮੈਨੂੰ ਪਤਾ ਨਹੀਂ ਵੀ ਉਹ ਕਿਹੋ ਜਿਹਾ ਕਰੈਕਟਰ ਹੋਊਗਾ, ਹੋਊਗਾ ਮੈਂ 5-6 ਵੀ ਕੀਤੀ ਆ ਹੁਣ
ਜੀ,
ਵੀ ਉਹ ਵੀ ਅਲੱਗ ਕਿਸਮ ਦਾ ਕਰੈਕਟਰ ਸੀ, ਪਰ ਇਹ ਹੈ ਵੀ ਇੱਕ ਕਮਲਾ ਕਰੈਕਟਰ ਹੋਵੇ
ਜੀ, ਇੱਕ ਤਮੰਨਾ ਹੁੰਦੀ ਆ ਨਾ। ਖੈਰ ਤੁਸੀਂ ਜੋ ਵੀ ਜ਼ਿੰਦਗੀ ਦੇ ਵਿੱਚ ਸੋਚਿਆ, ਤੁਹਾਡੇ ਉਹ ਜਿਹੜੇ ਡ੍ਰੀਮਸ ਆ, ਤੁਹਾਡੇ ਉਹ ਸੁਪਨੇ ਜਿਹੜੇ ਆ ਉਹ ਜ਼ਰੂਰ ਪੂਰੇ ਹੋਣ, ਅਸੀਂ ਇਹ ਦੁਆ ਕਰਦੇ ਹਾਂ। ਤੇ ਜਾਂਦੇ ਜਾਂਦੇ ਮੈਲਬਨ ਦੇ ਜਿਹੜੇ ਤੁਹਾਡੇ ਚਾਹਣ ਵਾਲੇ ਆ ਉਹਨਾਂ ਦੇ ਲਈ ਪੋਸਤੀ ਦੇ ਬਾਰੇ ਚ ਕੀ ਸੁਨੇਹਾ ਦੇ ਕੇ ਜਾਣਾ ਚਾਹੁੰਦੇ ਹੋ?
ਮੈਂ ਬਿਲਕੁਲ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਫਿਲਮ ਹੈ, ਜੋ ਅੱਜ ਕੱਲ ਸਾਡੇ ਹਾਲਾਤ ਹੋਏ ਪਏ ਹੈ ਪੰਜਾਬ ਦੇ ਖਾਸ ਕਰਕੇ
ਜੀ,
ਉਹਨਾਂ ਤੇ ਹੀ ਚਾਨਣਾ ਪਾਉਂਦੀ ਹੈ
ਜੀ,
ਔਰ ਸਾਨੂੰ ਇਹ ਹੈ ਵੀ ਤੁਸੀਂ ਫਿਲਮ ਦੇਖ ਕੇ ਆਓ, ਕਿਤੇ ਨਾ ਕਿਤੇ ਹੱਸੋਗੇ ਵੀ, ਸਾਰਾ ਕੁਛ ਹੀ ਹੋਊਗਾ, ਰਵਾਊਗੀ ਵੀ
ਜੀ,
ਪਰ ਕਿਤੇ ਨਾ ਕਿਤੇ ਜਿਹੜਾ ਨਸ਼ਿਆਂ ਦੀ ਗੱਲ ਹੈ, ਕਿਸੇ ਦਾ ਭਰਾ ਕਰਦਾ, ਕਿਸੇ ਦਾ ਭਰਾ ਦਾ ਰਿਸ਼ਤੇਦਾਰ ਕਰਦਾ, ਕੋਈ ਆਪ ਕਰਦਾ, ਕੋਈ ਉਵੇਂ ਵੀ, ਕਿਤੇ ਨਾ ਕਿਤੇ ਹੋ ਸਕਦਾ ਵੀ ਇਹਨੂੰ ਦੇਖ ਕੇ, ਜਿਵੇਂ ਅਰਦਾਸ ਕਰਾਂ ਸੀਗੀ, ਅਰਦਾਸ ਸੀਗੀ ਵੀ, ਬੜੇ ਜਾਣੇ ਕਹਿੰਦੇ ਸੀ ਬਈ ਜੀ ਅਸੀਂ ਤਾਂ ਸੁਧਰੇ ਹਾਂ ਉਹਨੂੰ ਦੇਖ ਕੇ
ਜੀ,
ਔਰ ਬਹੁਤ ਗੱਲਾਂ ਜਿਹੜੀਆਂ ਤੁਹਾਡੇ ਧਿਆਨ ਚ ਆਉਣਗੀਆਂ ਵੀ ਸਾਡੇ ਨੇਤਾ ਕੀ ਕਰਦੇ ਆ, ਕੌਣ ਕੀ ਕਰਦਾ, ਕਿਵੇਂ ਮੋਤਵਰ ਸਾਨੂੰ ਉੱਲੂ ਬਣਾਉਂਦੇ ਪਏ ਆ
ਜੀ,
ਇਹ ਸਾਰੀਆਂ ਗੱਲਾਂ ਤੇ ਇਹ ਕਟਾਕਸ਼ ਕਰਦੀ ਹੈ। ਤੁਸੀਂ ਫਿਲਮ ਜ਼ਰੂਰ ਦੇਖ ਕੇ ਆਇਓ, ਔਰ ਵਿੱਚੋਂ ਜੇ 5 ਜਣਿਆਂ ਦਾ ਵੀ ਪੱਲੇ ਪੈਂਦਾ ਹੈ ਕੁਛ, ਸਾਨੂੰ ਲੱਗੂਗਾ ਵੀ ਹਾਂ ਅਸੀਂ ਇੱਕ ਫਿਲਮ ਬਣਾਈ ਸੀ ਜਿਹਦੇ ਨਾਲ, ਚਲੋ ਜ਼ਿਆਦਾ ਨਹੀਂ ਤਾਂ 5 ਜਣਿਆਂ ਨੂੰ ਤਾਂ ਫਾਇਦਾ ਹੋਇਆ
ਜੀ।
ਤੁਸੀਂ ਜ਼ਰੂਰ ਦੇਖ ਕੇ ਆਇਓ
ਜੀ, ਜ਼ਰੂਰ, ਬਹੁਤ ਬਹੁਤ ਸ਼ੁਕਰੀਆ, ਔਰ ਦਿਲ ਤਾਂ ਕਰਦਾ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਕਰਦੇ ਰਹੀਏ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸੋ ਪ੍ਰਿੰਸ ਜੀ ਸਾਡੇ ਨਾਲ ਆਪਣਾ ਵਕਤ ਗੁਜ਼ਾਰਨ ਦੇ ਲਈ, ਆਪਣਾ ਕੀਮਤੀ ਵਕਤ ਗੁਜ਼ਾਰਨ ਦੇ ਲਈ, ਔਰ ਤੁਹਾਡੇ ਜਿਹੜੇ ਸੋਹਣੇ ਤਜਰਬੇ ਸਾਡੇ ਨਾਲ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਵੇਂ ਗੱਲ ਕੀਤੀ ਸੀਗੀ ਕਿ ਇੱਕ ਕਲਾਕਾਰ ਅਜੇ ਤੱਕ ਤੁਸੀਂ ਆਪਣੇ ਆਪ ਨੂੰ ਅਜੇ ਪਰਪੱਕ ਨਹੀਂ ਮੰਨਦੇ, ਜਿੱਥੇ ਤੱਕ ਪਰਪੱਕ ਮੰਨਦੇ ਤੁਸੀਂ ਉੱਥੇ ਤੱਕ ਹੀ ਕਲਾਕਾਰ ਮੰਨਦੇ ਹੋ ਆਪਣੇ ਆਪ ਨੂੰ, ਪਰ ਅਸੀਂ ਜ਼ਰੂਰ ਇਹ ਜਾਣਦੇ ਹਾਂ ਕਿ ਜਿਹੜੇ ਤੁਹਾਡੇ ਚਾਹਣ ਵਾਲੇ ਆ ਉਹ ਤੁਹਾਨੂੰ ਇੱਕ ਪਰਪੱਕ ਕਲਾਕਾਰ ਦੇ ਤੌਰ ਤੇ ਹੀ ਦੇਖਦੇ ਆ। ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਕਾਮਯਾਬੀ ਮਿਲਦੀ ਰਹੇ, ਪੋਸਤੀ ਫਿਲਮ ਜਿਹੜੀ ਆ ਉਹ ਵੀ ਇੱਕ ਕਾਮਯਾਬ ਫਿਲਮ ਹੋ ਨਿਬੜੇ, ਇਹੀ ਦੁਆ ਕਰਦੇ ਹੋਏ ਅੱਜ ਦੀ ਇੱਕ ਮੁਲਾਕਾਤ ਅਸੀਂ ਇੱਥੇ ਹੀ ਰੋਕਦੇ ਹਾਂ। ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੇ ਦੋਸਤੋ, ਇੱਕ ਮੁਲਾਕਾਤ ਦਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ, ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਜੁੜਦੇ ਰਿਹਾ ਕਰੋ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਤਿ ਸ਼੍ਰੀ ਅਕਾਲ।